ਵਾਹਿਗੁਰੂ ਜੀ ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾਂ ਕੇ ਬਚਨਾ, ਮਾਨੇ ਬ੍ਰਹਿਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ, ਗੁਰਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ, ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਸਵਈਏ ਮਹੱਲੇ ਚੌਥੇ ਕੇ ਦੋਏ ਹੱਥ ਜੋੜ ਲਓ, ਨੈਣ ਮੁੰਦ ਲਓ, ਦਿਲ ਵਿੱਚੋਂ ਸਭ ਸੋਚਾਂ ਇੱਕ ਛਿਨ ਲਈ ਹੱਕ ਕੇ ਬਾਹਰ ਕਰ ਦਿਓ। ਧਿਆਨ ਕਰੋ ਸ੍ਰੀ ਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਦਾ, ਤੇ ਪਿਆਰ ਨਾਲ ਤੱਕ ਕੇ ਸ਼ੁਕਰ ਵਿੱਚ ਆਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਮੋੜ ਆਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਫਿਰ ਆਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿੰਨਾ ਚਿਰ ਚਿੱਤ ਸਵਾਦ ਨਾਲ ਆਖੀ ਜਾਵੇ ਧੰਨ ਸ੍ਰੀ ਗੁਰੂ ਨਾਨਕ ਦੇਵ, ਓਨਾ ਚਿਰ ਆਖੀ ਜਾਓ ਤੇ ਰਸ ਮਾਣੀ ਜਾਓ ਆਪਣੇ ਮਨ ਦੇ, ਆਪਣੇ ਸਤਿਗੁਰ ਜੀ ਦੇ ਨਾਲ ਜੁੜਨ ਦਾ। ਜਦੋਂ ਮਨ ਉੱਠੇ ਤਾਂ ਖਿਆਲ ਕਰੋ ਕਿ ਤੁਸੀਂ ਅੱਜ ਤੋਂ ਸੈਂਕੜੇ ਵਰੇ ਪਿੱਛੇ ਚਲੇ ਗਏ ਹੋ। ਦੇਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ ਜੋਤ ਜਗਾਈ ਬੈਠੇ ਹਨ। ਆਸਾ ਦੀ ਵਾਰ ਦਾ ਭੋਗ ਪੈ ਚੁੱਕਾ ਹੈ, ਕੜਾਹ ਪ੍ਰਸ਼ਾਦ ਵਰਤ ਚੁੱਕਾ ਹੈ, ਸੰਗਤ ਵਿਦਾ ਹੋ ਰਹੀ ਹੈ ਤੇ ਆਪਣੇ ਆਪਣੇ ਡੇਰੇ ਜਾ ਰਹੀ ਹੈ। ਜੋ ਸੱਜਣ ਰਾਤ ਨਵੇਂ ਆਏ ਸਨ, ਉਹ ਚਰਨਾਂ ਕਮਲਾਂ ਵਿੱਚ ਹਾਜ਼ਰ ਹੋ ਰਹੇ ਹਨ, ਆਪਣੀ ਮਨੋ ਕਾਮਨਾ ਕਹਿ ਰਹੇ ਤੇ ਪਾ ਰਹੇ ਹਨ। ਬਹੁਤੇ ਲੋਕ ਇਉਂ ਵਿਦਾ ਹੋ ਗਏ ਹਨ ਤਾਂ ਦੋ ਸੋਹਣੇ ਖੱਤਰੀ ਜਾਤ ਦੇ ਹੋਣਹਾਰ ਨੌਜਵਾਨ ਜੋ ਚਾਚੇ ਤਾਏ ਦੇ ਪੁੱਤਰ ਭਰਾ ਹਨ, ਅੱਖਾਂ ਨੀਵੀਆਂ ਪਾਈ ਹਾਜ਼ਰ ਹੁੰਦੇ ਹਨ। ਦੇਖੋ, ਚਰਨਾਂ ਤੇ ਸੀਸ ਧਰ ਕੇ ਚੁੱਕਦੇ ਨਹੀਂ, ਸੋਹਣੇ ਸਲੋਨੇ ਨੈਣਾ ਵਾਲਾ, ਕਿਸੇ ਅਰਛੀ ਰੰਗ ਰਤੜੇ ਨੈਣਾ ਵਾਲਾ ਗੁਰੂ ਨਾਨਕ ਕਿਰਪਾਲੂ ਦ੍ਰਿਸ਼ਟੀ ਨਾਲ ਵੇਖਦਾ ਹੈ, ਮਿੱਠੇ ਮਿੱਠੇ ਵਾਕਾਂ ਨਾਲ ਆਖਦਾ ਹੈ, ਹਾਂ ਤੁਸੀਂ ਵੀ ਸੁਣੋ, ਪਿਆਰ ਨਾਲ ਸੁਣੋ, ਗੁਰੂ ਬਾਬਾ ਆਖਦਾ ਹੈ ਕਰਤਾਰ ਭਲਾ ਕਰੇ। ਦੋਵੇਂ ਸਿਰ ਚਰਨਾਂ ਤੇ ਧਰੇ ਸੁਣਦੇ ਹਨ ਤੇ ਰਸ ਵਿੱਚ ਆ ਰਹੇ ਹਨ, ਕੁਛ ਚਿਰ ਸਿਰ ਨਹੀਂ ਚੁੱਕਦੇ ਤਾਂ ਕਿਰਪਾਲੂ ਹੱਥ, ਸੋਹਣੇ ਕਮਲਾਂ ਵਰਗੇ ਕੂਲੇ ਹੱਥ, ਮਿਹਰਾਂ ਦੀ ਸੁਗੰਧ ਨਾਲ ਸੁਗੰਧੇ ਹੱਥ ਦੋਹਾਂ ਦੇ ਸਿਰਾਂ ਤੇ ਜਾ ਆਪਣੀ ਸ਼ੋਅ ਦਿੰਦੇ ਹਨ। ਹਾਂ, ਉਹਨਾਂ ਸੁੱਖ ਦੇਣ ਹਾਰੇ ਹੱਥਾਂ ਨੇ ਸਿਰ ਚਾਹ ਕੇ ਕਿਹਾ, ਕਰਤਾਰ ਭਲਾ ਕਰੇ, ਸਾਵਧਾਨ ਹੋ ਜਾਓ। ਦੋਵੇਂ ਸਿਰ ਉੱਠ ਰਹੇ ਹਨ, ਦਾਤੇ ਦਾ ਮੇਰਾਂ ਵਾਲਾ ਦਰਸ਼ਨ ਮਿਲ ਰਿਹਾ ਹੈ, ਫਿਰ ਸਿਰ ਚੁੱਕ ਰਹੇ ਹਨ। ਅਰਸ਼ੀ ਮੇਰਾਂ ਵਾਲਾ ਪੁੱਛਦਾ ਹੈ, ਕਹੋ ਭਾਈ ਕੌਣ ਹੋ ਤੇ ਕੀ ਚਾਹੁੰਦੇ ਹੋ? ਦੋਹਾਂ ਵਿੱਚੋਂ ਵੱਡਾ ਹੱਥ ਜੋੜ ਕੇ ਬੋਲਿਆ, ਦਾਤਾ ਗੁਰੂ, ਦੋਏ ਚਾਚੇ ਤਾਇਓਂ ਭਰਾ ਹਾਂ, ਦਰਸ਼ਨ ਆਪ ਦਾ ਲੋਚਦੇ ਸਾਂ, ਅੱਜ ਮਿਹਰ ਹੋਈ ਹੈ, ਹੇ ਬਖਸ਼ਿੰਦ ਗੁਰੂ, ਖੈਰ ਮੰਗਣ ਆਏ ਹਾਂ, ਦਰ ਦੇ ਸਵਾਲੀ ਹਾਂ, ਕੋਈ ਟੁੱਕ ਖੈਰ ਦਾ ਪੈ ਜਾਏ। ਦਾਤਾ ਜੀਓ, ਮੇਰਾ ਨਾਂ ਸ਼ੀਹਾ ਹੈ ਅਤੇ ਇਸ ਦਾ ਨਾਂ ਗੱਜਣ ਹੈ। ਦੋਵੇਂ ਅਸੀਂ ਉੱਪਲ ਜਾਤ ਦੇ ਖੱਤਰੀ ਹਾਂ, ਪਰ ਕਾਹਦੀ ਜਾਤ ਅਤੇ ਕਾਹਦਾ ਨਾਂ, ਲੋਭੀ ਹਾਂ ਅਤੇ ਮੰਗਤੇ ਹਾਂ। ਸ੍ਰੀ ਗੁਰੂ ਜੀ ਮੁਸਕਰਾਏ ਹਨ ਅਤੇ ਪੁੱਛਦੇ ਹਨ, ਆਪਣਾ ਲੋਭ ਅਤੇ ਆਪਣੀ ਮੰਗ ਤਾਂ ਦੱਸੋ। ਤਦ ਸ਼ੀਹਾਂ ਬੋਲਿਆ, ਚਤੁਰ ਪਦਾਰਥ ਦੇ ਪ੍ਰਭ, ਜਨਮ ਮਰਨ ਕੱਟ ਫਾਸ। ਧਰਮ ਵੀ ਦਿਓ, ਪਦਾਰਥ ਵੀ ਦਿਓ, ਮਨੋਕਾਮਨਾ ਵੀ ਪੂਰੀ ਕਰੋ, ਮੋਖ ਵੀ ਦਾਨ ਕਰੋ। ਸ਼ਾਂਤੀ ਦੇ ਸਰੋਵਰ ਪਰ ਹਾਸ ਰਸ ਦੇ ਵੀ ਆਸਰੇ। ਸ੍ਰੀ ਗੁਰੂ ਜੀ ਮੁਸਕਰਾਏ ਅਤੇ ਬੋਲੇ, ਭਾਈ ਲੋਭੀ ਤਾਂ ਖਰੇ ਹੋ, ਇੱਕੇ ਮੰਗ ਵਿੱਚ ਚਾਰੇ ਗੱਲਾਂ ਮੰਗ ਲਈਆਂ ਨੇ। ਵਾਹ ਵਾਹ, ਸੁਣੋ, ਕਰਤਾਰ ਭਲਾ ਕਰੇ ਨੇ, ਜੋ ਮਿਲਦਾ ਹੈ ਕਰਮਾਂ ਦੇ ਅਨੁਸਾਰ ਮਿਲਦਾ ਹੈ, ਜਿਹਾ ਕਿਸੇ ਕੀਤਾ ਤਿਹਾ ਪਾਇਆ ਹੈ, ਪਰ ਕਰਮ ਅਟਲ ਨਹੀਂ। ਅਸੀਂ ਹੀ ਇਸ ਦੇ ਕਰਨਹਾਰ ਹਾਂ, ਅਸੀਂ ਹੀ ਇਸ ਦਾ ਫਲ ਭੋਗਦੇ ਹਾਂ। ਜੋ ਅਸਾਂ ਕੀਤਾ ਹੈ ਉਸ ਨੂੰ ਮੁੜ ਫੇਰਨਾ ਵੀ ਸਾਡੇ ਵੱਸ ਹੈ, ਪਰ ਹੈ ਕਠਿਨ। ਹੱਥਾਂ ਦੀਆਂ ਦਿੱਤੀਆਂ ਖੁੱਲ੍ਹਦੀਆਂ ਤਾਂ ਹਨ, ਪਰ ਦੰਦਾਂ ਨਾਲ ਨਹੀਂ। ਤਾਂ ਕਰਮ ਬਲੀ ਹੈ, ਸਭ ਇਸ ਦੇ ਅਧੀਨ ਹਨ। ਸੀਹਾ ਦਾਤਾ, ਮਿਹਰ ਦੇ ਜਾਚਕ ਹਾਂ, ਰੇਖਾ ਤਾਂ ਵਹਿ ਚੁੱਕੀਆਂ ਅਤੇ ਸਾਡੇ ਕੀਤੇ ਅਨੁਸਾਰ ਵਹਿ ਚੁੱਕੀਆਂ। ਪੰਡਿਤ ਦਾਨੇ ਕਹਿੰਦੇ ਹਨ ਕਿ ਟਲਣਗੀਆਂ ਨਹੀਂ। ਇੱਕ ਹੇ ਦਾਤਾ, ਤੂੰ ਨਿਰਆਸਰਿਆਂ ਵਿੱਚ ਆਸਾ ਬੰਨਣ ਵਾਲਾ ਹੈ, ਜੋ ਫਰਮਾਉਂਦਾ ਹੈ ਕਿ ਰੇਖਾ ਮਿਟ ਸਕਦੀਆਂ ਹਨ, ਪਰ ਕਠਿਨਤਾ ਨਾਲ। ਪਰ ਦਾਤਾ ਜੀ, ਅਸੀਂ ਨਿਤਾਣੇ ਹਾਂ, ਤੂੰ ਕੋਈ ਮੇਖ ਮਾਰ ਜੋ ਰੇਖਾ ਮਿਟ ਜਾਣ ਅਤੇ ਮਨ ਵਾਂਛਿਤ ਫਲ ਮਿਲ ਜਾਵੇ। ਸ੍ਰੀ ਗੁਰੂ ਜੀ, ਮੇਖ ਮੇਰੇ ਮਾਰਿਆਂ ਜੇ ਇੱਕ ਵੇਰ ਰੇਖਾ ਮਿਟ ਵੀ ਗਈਆਂ ਤਾਂ ਤੁਹਾਡੇ ਸੁਭਾਅ ਫਿਰ ਉਹ ਰੇਖਾ ਪਾਉਣ ਲੱਗ ਜਾਣਗੇ। ਮਨੋਵਾਂਛਿਤ ਜੇ ਮਿਲ ਗਿਆ ਤਾਂ ਸੁਭਾਅ ਉਸ ਮਿਲੇ ਨੂੰ ਉਸੇ ਪਾਸੇ ਮਨ ਦੇ ਰਸਾਂ ਵਿੱਚ ਵਰਤੇਗਾ। ਹਾਥੀ ਦੇ ਹੱਥ ਪੈਰ ਮੋਕਲੇ ਹੋ ਜਾਣ ਅਤੇ ਖੁੱਲ੍ਹਾ ਜਲ ਮਿਲ ਜਾਏ ਤਾਂ ਨਹਾ ਧੋ ਸਵੱਛ ਹੋ ਜਾਏਗਾ, ਪਰ ਮੁੜ ਛਾਰ ਹੀ ਉਡਾਵੇਗਾ। ਇਸ ਪਰ ਇੱਕ ਦ੍ਰਿਸ਼ਟਾਂਤ ਸੁਣੋ। ਅਕੇਰਾ ਇੱਕ ਇਕਾਂਤਵਾਸੀ ਤਪੱਸਵੀ ਨਗਰੀ ਵਿੱਚ ਆਇਆ। ਇੱਕ ਦੁਖੀਏ ਕੰਗਾਲ ਰੋਗੀ 'ਤੇ ਤਰਸ ਕਰਕੇ ਉਸ ਨੂੰ ਰਾਜ਼ੀ ਕਰ ਦਿੱਤੋ ਸੀ, ਵਰ ਦੇ ਕੇ ਪਦਾਰਥ ਵਾਲਾ ਵੀ ਕਰ ਦਿੱਤੋ ਸੀ। ਪਰ ਦੇਖੋ, ਉਹ ਆਦਮੀ ਉਹਨਾਂ ਹੀ ਮਾੜੇ ਕਰਮਾਂ ਵਿੱਚ, ਉਹਨਾਂ ਹੀ ਭੋਗਾਂ ਵਿੱਚ ਮਗਨ ਹੋ ਗਿਆ ਜਿਨ੍ਹਾਂ ਕਰਕੇ ਉਹ ਪਹਿਲੋਂ ਰੋਗੀ ਕੰਗਾਲ 'ਤੇ ਦੁਖੀ ਹੋਇਆ ਸੀ। ਉਸ ਤਪੀ ਨੂੰ ਹੈਰਾਨੀ ਹੋਈ ਕਿ ਇਸ ਦੁਖੀਏ ਰੋਗੀ ਨੂੰ ਮੈਂ ਰਾਜ਼ੀ ਕੀਤਾ ਸੀ, ਚਾਹੀਦਾ ਸੀ ਕਿ ਉਸ ਵਿੱਚ ਸ਼ੁਕਰਾਨਾ ਆਉਂਦਾ। ਜਿਨ੍ਹਾਂ ਕਰਮਾਂ ਦੇ ਮਾੜੇ ਫਲਾਂ ਦਾ ਉਹ ਜਾਣੂ ਸੀ, ਜਿਨ੍ਹਾਂ ਤੋਂ ਦੁੱਖ ਪਾ ਰਿਹਾ ਸੀ, ਉਹਨਾਂ ਕਰਮਾਂ ਵਿੱਚ ਉਡਨਾ ਪੈਂਦਾ। ਇਹ ਕੀ ਹੋਇਆ ਜੋ ਦੁੱਖ ਪਾ ਕੇ ਵੀ ਫਿਰ ਉਹ ਉਹਨਾਂ ਹੀ ਮਾੜੇ ਕਰਮਾਂ ਵਿੱਚ ਲੱਗ ਗਿਆ। ਸੋ ਹੇ ਸ਼ੀਹਾ ਗੱਜਣ ਭਾਈ, ਤੁਸੀਂ ਦੱਸੋ ਕਿ ਉਸ ਤਪੱਸਵੀ ਨੇ ਕੀ ਭੁੱਲ ਕੀਤੀ ਸੀ। ਦੋਹੇ ਬੋਲੇ, ਦਾਤਾ ਆਪ ਮਿਹਰ ਕਰੋ, ਸਾਡੀ ਸਮਝੇ ਤਾਂ ਉਸ ਦਾ ਉਪਕਾਰ ਹੀ ਪੈਂਦਾ ਹੈ, ਭੁੱਲ ਨਹੀਂ ਪੈਂਦੀ। ਸ੍ਰੀ ਗੁਰੂ ਜੀ, ਭਾਈ ਉਸ ਦੁਖੀਏ ਦਾ ਸੁਭਾਵ ਜੋ ਉਹ ਸੀ, ਉਸਨੇ ਰਾਜ਼ੀ ਹੋ ਕੇ ਹੋਰ ਕੀ ਕਰਨਾ ਸੀ। ਉਹ ਕੁਛ ਕਿ ਜੋ ਉਸ ਦਾ ਸੁਭਾਵ ਸੀ। ਤਪੀ ਨੂੰ ਚਾਹੀਦਾ ਸੀ ਕਿ ਉਸ ਦੇ ਸੁਭਾਵ ਨੂੰ ਠੀਕ ਕਰਨ ਦਾ ਉਪਰਾਲਾ ਦੱਸਦਾ, ਤਾਂ ਜੋ ਕਰਮ ਪਰ ਉਸ ਦੁਖੀਏ ਨੂੰ ਕੁਦਰਤ ਪ੍ਰਾਪਤ ਹੁੰਦੀ। ਜਦ ਸੁਭਾਵ ਸੌਰਦਾ ਤਾਂ ਮੁੜ ਉਸ ਕਰਮ ਵਿੱਚ ਨਾ ਪੈਂਦਾ। ਤਾਂ ਸਾਨੂੰ ਪਤਾ ਹੈ ਕਿ ਸੁਭਾਵ ਕੀਕੂ ਬਣਦਾ ਹੈ। ਇੱਕੋ ਕਰਮ ਨੂੰ ਬਾਰ ਬਾਰ ਕਰਨੇ ਨਾਲ ਉਸ ਕਰਮ ਦੇ ਕਰਨ ਦਾ ਸੁਭਾਵ ਬਣ ਜਾਂਦਾ ਹੈ। ਸੁਭਾਵ ਫਿਰ ਸੁੱਖਾਂ ਦੁੱਖਾਂ ਦਾ ਦਾਤਾ ਹੋ ਜਾਂਦਾ ਹੈ। ਫਿਰ ਭੈੜੇ ਕਰਮਾਂ ਦਾ ਦੂਸਰਾ ਫਲ ਦੁੱਖ ਆਉਂਦਾ ਹੈ। ਦੁੱਖਾਂ ਦੇ ਭਾਰ ਹੇਠ ਲੱਦਿਆ ਜੀਵ ਕੁਛ ਸੂਤ ਹੋ ਕੇ ਟੁਰਦਾ ਹੈ। ਜੇ ਦੁੱਖ ਦੂਰ ਹੋ ਜਾਏ ਤੇ ਸੁਭਾਵ ਨਾ ਬਦਲੇ ਤਾਂ ਮੁੜ ਸੁਭਾਵ ਵਸ ਮਾੜੇ ਕਰਮ ਕਰਦਾ ਹੈ। ਜੇ ਸੁਭਾਵ ਬਦਲ ਜਾਵੇ ਤਾਂ ਦੇਵ ਸੁਭਾਵ ਕਰ ਲੈਣ ਨਾਲ ਅਰੋਗ ਹੋ ਕੇ ਉਹਨਾਂ ਕਰਮਾਂ ਤੋਂ ਬਚ ਕੇ ਸੁਖੀ ਹੁੰਦਾ ਹੈ। ਸੋ ਅਸੀਂ ਤੁਹਾਨੂੰ ਉਹ ਕੁਛ ਦੇਣਾ ਚਾਹੁੰਦੇ ਹਾਂ ਜਿਸ ਨਾਲ ਤੁਹਾਡਾ ਸੁਭਾਅ ਵੀ ਪਲਟੇ ਅਤੇ ਜਿਸ ਦੇ ਮਗਰ ਮਗਰ ਸਾਰੇ ਪਦਾਰਥ ਫਿਰਦੇ ਹੋਣ। ਸੁਭਾਅ ਬਦਲੇ ਅਤੇ ਪਦਾਰਥਾਂ ਦਾ ਤੁਸੀਂ ਯੋਗ ਵਰਤਾਓ ਕਰੋਗੇ ਅਤੇ ਫਿਰ ਖੋਟੇ ਕਰਮ ਕਰਕੇ ਮੁੜ ਦੁੱਖਾਂ ਦੇ ਜਾਲ ਵਿੱਚ ਨਹੀਂ ਫਸੋਗੇ। ਸ਼ੀਹਾ ਪਾਤਸ਼ਾਹ, ਅਸੀਂ ਹਿੰਮਤੋਂ ਹੀਣੇ ਹਾਂ, ਆਪ ਹੀ ਕੋਈ ਮਿਹਰ ਕਰੋ। ਸ੍ਰੀ ਗੁਰੂ ਜੀ ਨੇ ਇਹ ਸੁਣ ਕੇ ਜੋ ਉੱਤਰ ਦਿੱਤਾ ਉਹ ਇਸ ਪ੍ਰਕਾਰ ਹੈ। ਉਹ ਵਸਤੂ ਨਾਮ ਹੈ, ਤੁਸੀਂ ਭਾਈ ਸਤਸੰਗ ਕਰਿਆ ਕਰੋ ਅਤੇ ਵਾਹਿਗੁਰੂ ਦਾ ਨਾਮ ਜਪਿਆ ਕਰੋ। ਇਹ ਜਾਪ ਸਿਮਰਨ ਹੋ ਜਾਏਗਾ। ਸਿਮਰਨ ਤੁਹਾਡੇ ਮਨ ਦੇ ਅੱਗੇ ਨਾਮੀ ਦੀ ਯਾਦ, ਜਿਸ ਦਾ ਕਿ ਇਹ ਨਾਮ ਹੈ, ਬਣਾਈ ਰੱਖੇਗਾ। ਸੋ ਇਸ ਨਾਲ ਸੁਭਾਅ ਬਦਲਣਾ ਆਰੰਭ ਹੋਵੇਗਾ। ਉਹ ਇਉਂ ਕਿ ਅੰਦਰੋਂ ਮੰਦੇ ਸੰਕਲਪ ਕੱਟਣਗੇ। ਉਹ ਇਸ ਤਰ੍ਹਾਂ ਕੱਟਣਗੇ ਕਿ ਜਦ ਤੁਹਾਨੂੰ ਹਰ ਵੇਲੇ ਪਰਮੇਸ਼ਰ ਯਾਦ ਰਹੇਗਾ ਤਾਂ ਮੰਦੇ ਸੰਕਲਪ ਅੰਦਰੋਂ ਆਪੇ ਘਟਦੇ ਘਟਦੇ ਦੂਰ ਹੋ ਜਾਣਗੇ। ਸਭ ਤੋਂ ਚੰਗਾ ਵਾਹਿਗੁਰੂ ਹੈ। ਉਸ ਚੰਗੇ ਦੀ ਯਾਦ ਅੰਦਰ ਚੰਗਿਆਈ ਭਰੇਗੀ ਅਤੇ ਮੰਦਿਆਈ ਤੋਂ ਵਰਜੇਗੀ। ਫਿਰ ਤੁਸੀਂ ਪ੍ਰਤੀਤ ਕਰੋਗੇ ਕਿ ਵਾਹਿਗੁਰੂ ਸਾਨੂੰ ਯਾਦ ਹੈ, ਉਹ ਸਾਡੇ ਨਾਲ ਹੈ, ਉਹ ਸਾਡੇ ਮਨ ਨੂੰ ਅਤੇ ਕਰਮਾਂ ਨੂੰ ਦੇਖਦਾ ਹੈ। ਇਉਂ ਤੁਸੀਂ ਪ੍ਰਤੀਤ ਕਰਦੇ ਕਰਦੇ ਇਸ ਪ੍ਰਤੀਤੀ ਵਿੱਚ ਆ ਜਾਓਗੇ ਕਿ ਅਸੀਂ ਉਸ ਦੀ ਹਜ਼ੂਰੀ ਵਿੱਚ ਵੱਸਦੇ ਹਾਂ। ਜੀਕੂ ਹੁਣ ਤੁਸੀਂ ਮੇਰੇ ਸਾਹਮਣੇ ਮੇਰੀ ਹਜ਼ੂਰੀ ਵਿੱਚ ਮਾੜਾ ਕਰਮ ਨਹੀਂ ਕਰੋਗੇ, ਤਿਵੇਂ ਤੁਸੀਂ ਕਰਤਾ ਪੁਰਖ ਦੀ ਹਜ਼ੂਰੀ ਦੀ ਪ੍ਰਤੀਤੀ ਵਿੱਚ ਆ ਕੇ ਫਿਰ ਕਰਮ ਕਰਨ ਲੱਗੇ ਮੰਦੇ ਕਰਮ ਵੱਲੋਂ ਰੁਕ ਜਾਇਆ ਕਰੋਗੇ। ਤੁਹਾਡਾ ਅੰਦਰਲਾ ਮਾੜਾ ਕਰਨ ਕਰਨ ਵੇਲੇ ਆਵਾਜ਼ ਦੇਵੇਗਾ ਕਿ ਭਾਈ ਤੈਨੂੰ ਕਰਤਾਰ ਵੇਖਦਾ, ਤੂੰ ਹਜ਼ੂਰੀ ਵਿੱਚ ਵੱਸਦਾ ਹੈ, ਤੂੰ ਨਹੀਂ ਮਾੜਾ ਕਰਮ ਕਰਨਾ। ਇਉਂ ਤੁਹਾਡਾ ਸੁਭਾਵ ਸੁਧਰਦਾ ਜਾਏਗਾ। ਇਹ ਤੁਸੀਂ ਜਾਣਦੇ ਹੀ ਹੋ ਕਿ ਸਾਰੇ ਗੁਣਾਂ ਦਾ ਸਮੂਹ ਕਰਤਾਰ ਹੈ। ਉਸ ਦਾ ਚਿੰਤਨ ਸਾਡੇ ਅੰਦਰ ਨੂੰ ਉਸ ਦੇ ਗੁਣਾਂ ਦੀ ਪਾਹ ਲਾ ਕੇ ਸਵੱਛ ਕਰ ਦੇਵੇਗਾ। ਸ਼ੀਹਾ ਗੱਜਣ, ਭਾਈ ਮਨੁੱਖ ਜੋ ਕੁਛ ਲੋਚਦਾ ਰਹੇ ਉਹ ਕੁਛ ਬਣ ਜਾਂਦਾ ਹੈ। ਜੋ ਕੁਛ ਤੁਸੀਂ ਵਿਚਾਰਦੇ ਸੋਚਦੇ ਰਹੋਗੇ ਉਸੇ ਦਾ ਰੂਪ ਹੋ ਜਾਓਗੇ। ਚੋਰ ਦਿਨ ਰਾਤ ਹਿਰਨੇ ਦਾ ਸੰਕਲਪ ਸੋਚਦਾ ਹੈ, ਉਹ ਚੋਰ ਹੋ ਜਾਂਦਾ ਹੈ। ਇਸੀ ਤਰ੍ਹਾਂ ਜੋ ਸਾਰੇ ਗੁਣਾਂ ਦੇ ਸਰੂਪ ਮਹਾਨ ਸਵੱਛ ਨਿਰਮਲ ਪਿਆਰ ਪੁੰਜ ਕਰਤਾਰ ਦੀ ਸੋਚ ਵਿੱਚ ਰਹੇਗਾ, ਉਸ ਵਿੱਚ ਕਰਤਾਰ ਦੇ ਗੁਣਾਂ ਦਾ ਵਾਸਾ ਹੋ ਜਾਏਗਾ। ਅੱਠ ਪੈਰ ਕਰਤਾਰ ਦੀ ਵਿਚਾਰ ਵਿੱਚ ਰਹਿਣ ਵਾਲਾ ਕਰਤਾਰ ਵਾਂਗੂ ਸ਼ੁਭ ਗੁਣਾਂ ਵਾਲਾ ਹੋ ਜਾਂਦਾ ਹੈ। ਇਉਂ ਕਰਦਿਆਂ ਇਉਂ ਮਨ ਵਟੀਂਦਿਆਂ ਸੁਭਾਵ ਵੱਟ ਜਾਏਗਾ। ਸੁਭਾਵ ਬਦਲੇ ਦੇ ਕਰਮ ਆਪੇ ਬਦਲ ਜਾਣੇ ਹੋਏ। ਜਦ ਕਰਤਾਰ ਦੇ ਚਿੰਤਨ ਨਾਲ ਸੁਭਾਵ ਦੇ ਕਰਮ ਬਦਲ ਗਏ ਤਦ ਧਰਮ ਆਪੇ ਮਿਲ ਗਿਆ। ਮਾੜੇ ਕਰਮਾਂ ਦਾ ਬਦਲਣਾ ਅਤੇ ਮਾੜੇ ਸੁਭਾਵ ਦਾ ਵਟੀਜਣਾ ਧਰਮ ਹੀ ਤਾਂ ਹੈ। ਇਉਂ ਮੋਖ ਵੀ ਮਿਲ ਗਈ, ਕਿਉਂਕਿ ਜੋ ਨਿਰਭਉ ਨੂੰ ਭਜਦਾ ਹੈ ਉਹ ਨਿਰਭਉ ਹੋ ਜਾਂਦਾ ਹੈ। ਜੋ ਸਦਾ ਮੁਕਤ ਵਾਹਿਗੁਰੂ ਨੂੰ ਸਿਮਰਦਾ ਹੈ ਉਹ ਮੁਕਤ ਹੋ ਜਾਂਦਾ ਹੈ। ਫਿਰ ਭਾਈ ਜਿਸ ਨੂੰ ਧਰਮ ਮਿਲ ਜਾਂਦਾ ਹੈ ਅਤੇ ਮੋਖ ਪਦ ਦਿਸ ਪੈਂਦਾ ਹੈ ਉਸ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਜਿਸ ਦੀ ਤ੍ਰਿਸ਼ਨਾ ਦੂਰ ਹੋ ਗਈ ਉਸ ਨੂੰ ਕਾਮਨਾ ਦੁੱਖ ਨਹੀਂ ਦਿੰਦੀਆਂ ਅਤੇ ਪਦਾਰਥਾਂ ਦੀ ਲੋੜ ਅਤੇ वांछा बेचैन नहीं कर दिया। ऐसे पुरख जो करतार उन्हां नूं देवे उस विच सुखी रहिंदे हन, अर्थात संतोख रूपी तन उन्हां नूं कदे थुड़न नहीं देंदा। ये तां अंतर आत्मे अर्थ ते कामना दी प्राप्ति हो जांदी है कि तृष्णा रहत हो जाना ते जो धर्म दी कमाई नाल आवे उस विच राजी रहना। दूसरा वर्तारा इस पासे टुरिया ये दिसदा है कि जो तृष्णा तो भजदा है माया उस दे मगर मगर फिरदी है। सो नाम वालियां दे माया मगर हुंदी है। निश्चय जाणो गरीबी अमीरी वक्री गल है, पर नामी पुरख थुड़के कदे नहीं मिंदा, उस दे हाण लाभ दा राखा करतार आप हुंदा है। करतार चाहुंदा है तां अमीरी देंदा है, चाहुंदा है तां मित विच रखदा है, पर थुड़के कदे नहीं बैण देंदा। माया तां की रिद्धियां सिद्धियां भी नाम रस दे मगर मगर हन। जी हां पातशाह, नाम आपने आग्या कीती है, वाहिगुरु जपना है, कुछ समझ के उवें ही। गुरु जी, जिसनू ए पद जनाउंदा है उस दा ख्याल अंदर लै के उस दे गुणा दा उस दे वजूद दा सरूप भाव लै के जपना है। एक पद हुंदा है, एक उस दा अर्थ या निशाना हुंदा है। सो जिसनू पद जनावे वह निशाना है, उस विच ख्याल ला के नाम जपीदा है। जिवें वाहिगुरु आगम परमेश्वर दा नाम है, जद असी जपांगे तां वाहिगुरु पद दा यह भाव ख्याल विच वसेगा, क्योंकि नाम किसी निर्जिंद ने नहीं जपना। जिंद वाला जद कोई नाउं लैंदा है तां भाव उस दे अंदर नाल जांदा है। अंदर सुरत समझ जो होई जो चेतना वाली है। यह नाम तां परमेश्वर दा निज नाम है। सो जपिया मन अगे नामी दा ख्याल बजेगा। वाहिगुरु दा वर्णन तां कोई कर नहीं सकदा, क्योंकि वो मन बाणी तो परे है। पर जदों याद नाल उस दे नेड़े नेड़े जाईदा है तां स्वाद आउंदा है। जे कदे कोई छिन रस मगनता दी आ जावे तां मानो उस छिन मन नहीं रहिंदा, जां इउं समझो कि मन उस रस विच लीन हुंदा है। जदों मन फेर काम करन लग जांदा है तां उस वेले मन नूं पता तां कुछ नहीं हुंदा कि की वरत्या सी, क्योंकि मन तां उस रस दे गोते विच सी, अग्गे नहीं सी गया। पर उस रस विचों रूह दे परतन ते जो रस दा अक्स मन ते पैंदा है, मन उस वेले वाह वाह दे भाव विच उठदा है ते रसना वाह वाह उचार उठदी है। वह अवस्था साडे आत्मा ते परमात्मा नाल मेल दी हुंदी है। जीव तत् परम तत् नाल मिलदा है। जद शू दी छिन मुकदी है ते मन मुड़ सुरत पकड़दा है तां उस विच प्रतीति हुंदी है सुरत दी जागृत ते उचाई ते हल्कापन दी ते किसी रस भाव दी। तद बेवसे कहीदा है वाह वाह, जिथे साडा मन ते बाणी नहीं सन गए वो वाह सी। उस वाह तो सारा जगत होया है। वो सब नूं जानदा है, वेखदा है, उस नूं कोई नहीं वेखदा जानदा। होया जो अचरज, वो फिर अचरज साडे मन गोचरा अचरज नहीं, वो मन दे द्वंदां दे अधीन होण वाला अचरज नहीं है। वो तां प्रकाश स्वरूप है। यह है वाह दा भाव। गुरु दा अर्थ है जिथे जा के अग्ञान जड़ता आदि सारे अंधकार दूर हो जाण। वाहिगुरु शुद्ध प्रकाश स्वरूप अचरज वाह वाह। सो जदों करतार नूं याद करिए उस दे गुणां दे स्वरूप दा ख्याल करिए कि वह अजोनी ते अकाल है, पर वह सत है, वजूद है, होंद है, वह फेर नेकी कुल है, निर्गुण हुंदा होया सारे गुणां दा निदान है, फिर वह ਸਾਰੇ ਗੁਣਾਂ ਤੋਂ ਉੱਪਰ ਵੀ ਹੈ, ਨਿਰਗੁਣ ਵੀ ਹੈ, ਤਾਂ ਤੇ ਉਸ ਦਾ ਸਰੂਪ ਕੀ ਹੈ? ਹੋਂਦ, ਪ੍ਰਕਾਸ਼। ਇਸ ਲਈ ਵਾਹਿਗੁਰੂ ਸਭ ਤੋਂ ਸ੍ਰੇਸ਼ਟ ਨਾਮ ਹੈ ਤੇ ਅਸਲੀ ਅਗੰਮ ਸਰੂਪ ਤੱਕ ਲੈ ਜਾਂਦਾ ਹੈ। ਅਗੰਮ ਦਾ ਲਖਾਇਕ ਹੋਣ ਕਰਕੇ ਰੱਬ ਜੀ ਦੇ ਦਰ ਅਪੜਾ ਦੇਣ ਵਾਲਾ ਅਸਲੀ ਪਰਾਪੂਰਬਲਾ ਸੱਚਾ ਨਾਮ ਹੈ ਵਾਹਿਗੁਰੂ। ਇਸ ਨਾਮ ਦੇ ਜਪਣ ਨਾਲ ਨਾਮ ਆਰੰਭ ਕਰਦੇ ਹੀ ਹੁਲਾਰਾ ਮਿਲਦਾ ਹੈ, ਵਾਹ ਕਹੋ ਤਾਂ ਚਿੱਤ ਉਤਸ਼ਾਹ ਵਿੱਚ ਆਉਂਦਾ ਹੈ। ਇਸ ਉਚਾਰਨ ਬਿਰਤੀ ਨੂੰ ਹੁਲਾਰਾ ਦੇ ਕੇ ਜਿਸ ਦਾ ਨਾਮ ਹੈ ਉਸ ਵਿੱਚ ਲੈ ਜਾਂਦਾ ਹੈ। ਜਪਣ ਵਾਲਾ ਉਲਾਸ ਵਿੱਚ, ਖੇੜੇ ਵਿੱਚ ਤੇ ਪ੍ਰਕਾਸ਼ ਦੇ ਭਾਵ ਵਿੱਚ ਵੱਸਦਾ ਹੈ। ਫਿਰ ਇਹ ਮੁੱਢ ਤੋਂ ਹੀ ਪਰਮੇਸ਼ਰ ਦਾ, ਜੋ ਸਭ ਤੋਂ ਉੱਪਰ ਹੈ ਤੇ ਰੂਪ ਰੇਖ ਰੰਗ ਤੋਂ ਨਿਆਰਾ, ਅਗੰਮ ਤੇ ਅਗਾਧ ਹੈ, ਉਸ ਵੱਲ ਦਰਵਾ ਬੰਨ ਦਿੰਦਾ ਹੈ। ਅਭਿਆਸ ਕਰਦਿਆਂ ਜਿੱਥੇ ਮਨ ਬਾਣੀ ਨੇ ਮੁੱਕਣਾ ਹੈ, ਉੱਥੇ ਜਗਿਆਸੂ ਨੂੰ ਜੋ ਪ੍ਰਾਪਤੀ ਹੋਣੀ ਹੈ, ਉਸ ਬਾਬਤ ਜੋ ਬਾਣੀ ਨੇ ਆਵਾਜ਼ਾਂ ਦੇਣਾ ਹੈ, ਤਾਂ ਵਾਹ। ਤੇ ਜੇ ਉਸ ਅਗੰਮੀ ਰਸ ਵਿੱਚੋਂ ਪਰਤ ਕੇ ਮਨ ਬਾਣੀ ਨੇ ਕੁਛ ਕਹਿ ਸਕਣਾ ਹੈ, ਤਾਂ ਵਾਹ। ਤਾਂ ਤੇ ਭਾਈ ਇਹ ਨਾਮ ਜਪੋ, ਜੋ ਜਪਦਿਆਂ ਮਨ ਉੱਚਾ ਹੋਵੇ, ਜਿਸ ਦੇ ਅਰਥ ਭਾਵ ਵਿੱਚ ਮਨ ਦਾ ਉੱਚਾ ਹੋਣਾ, ਉਨਮਨ ਹੋਣਾ ਮੌਜੂਦ ਹੈ, ਜਿਸ ਦੇ ਅਰਥ ਭਾਵ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਦਾ ਅਸਰ ਮਨ 'ਤੇ ਪਵੇ, ਅਤੇ ਜਿਸ ਨੂੰ ਤੁਸੀਂ ਸਮਝੋ ਕਿ ਉਸ ਦਾ ਨਾਮ ਹੈ ਜੋ ਕਰਤਾਰ ਹੈ, ਪਾਲਣਹਾਰ ਹੈ, ਬਖਸ਼ਿੰਦ ਹੈ ਅਤੇ ਸਭ ਤੋਂ ਵੱਡਾ ਹੈ। ਸੋ ਭਾਈ, ਜੇ ਤੁਸੀਂ ਇਸ ਦਾ ਨਾਮ ਜਪ ਕਰੋਗੇ ਤਾਂ ਜਪ ਸਿਮਰਨ ਬਣ ਜਾਏਗਾ। ਸਿਮਰਨ ਕਿਸ ਦਾ ਹੋਵੇਗਾ? ਅਕਾਲ ਪੁਰਖ ਦਾ। ਇਸ ਤਰ੍ਹਾਂ ਦੇ ਸਿਮਰਨ ਦਾ ਫਲ ਕੀ ਹੋਊ? ਕਰਤਾਰ ਜੋ ਮਨ ਬਾਣੀ ਤੋਂ ਪਰੇ ਹੈ, ਜੋ ਅਚਰਜ ਤੋਂ ਅਚਰਜ ਹੈ, ਜੋ ਪ੍ਰਕਾਸ਼ ਸਰੂਪ ਹੈ, ਜੋ ਫੇਰ ਸਾਰੇ ਗੁਣਾਂ ਦਾ ਸਾਗਰ ਹੈ, ਤੁਹਾਡੇ ਮਨ ਨੂੰ ਆਪਣੇ ਗੁਣਾਂ ਨਾਲ ਅਚਰਜ ਤੇ ਪ੍ਰਕਾਸ਼ ਸਰੂਪ ਨਿਰਗੁਣਤਾ ਦੇ ਭਾਵ ਨਾਲ ਭਰਦਾ ਜਾਏਗਾ। ਉਸ ਨੂੰ ਚਿੰਤਨ ਕਰਦਿਆਂ ਉਸ ਦੇ ਗੁਣਾਂ ਦੇ ਰੂਪ ਵਾਲੇ ਹੋ ਜਾਓਗੇ। ਕਿਸੇ ਹਨੇਰੇ ਵਿੱਚ ਨਹੀਂ, ਸ਼ੁੱਧ ਪ੍ਰਕਾਸ਼ ਵਿੱਚ ਇਉਂ ਤੁਸੀਂ ਦੈਵੀ ਰੰਗ ਵਾਲੇ ਹੋ ਕੇ ਮੋਖ ਨੂੰ ਪ੍ਰਾਪਤ ਹੋਵੋਗੇ। ਹੁਣ ਅਰਥ ਤੇ ਕਾਮ ਇਉਂ ਮਿਲ ਕੇ ਸਰਬ ਦਾ ਦਾਤਾ ਤੁਹਾਡਾ ਮਿੱਤਰ ਹੋ ਕੇ ਤੁਹਾਨੂੰ ਕਦੇ ਥੁੜਾਵੇਗਾ ਨਹੀਂ। ਤੇ ਹੁਣ ਅਰਥ ਤੇ ਕਾਮ ਇਉਂ ਮਿਲੂ, ਸ਼ੀਹੇ ਤੇ ਗੱਜਣ ਨੂੰ ਸੋਝੀ ਆ ਗਈ ਕਿ ਸਾਡੀ ਮੰਗ ਕਿਹੀ ਹਨੇਰੇ ਵਾਲੀ ਸੀ। ਅਸਾਂ ਫਉ ਮਾਰਿਆ ਸੀ ਕਿ ਧਰਮ, ਅਰਥ, ਕਾਮ, ਮੋਖ ਦਿਓ, ਪਰ ਲੈ ਕੇ ਅਸੀਂ ਕੀ ਕਰਦੇ? ਅਰਥ ਦੀ ਪ੍ਰਾਪਤੀ ਤੇ ਮਨੋਕਾਮਨਾ ਦੇ ਪੂਰੇ ਹੋ ਜਾਣ ਦੇ ਵਰ ਨੇ ਸਾਨੂੰ ਆਪਣੇ ਸੁਭਾਵ ਅਨੁਸਾਰ ਐਸੇ ਕਰਮਾਂ ਵਿੱਚ ਪਾ ਦੇਣਾ ਸੀ ਕਿ ਨਾ ਮੁੜ ਕੇ ਸਾਥੋਂ ਧਰਮ ਹੋ ਸਕਣਾ ਸੀ, ਨਾ ਮੋਖ ਮਿਲਣੀ ਸੀ। ਹੁਣ ਦਾਤੇ ਨੇ ਕਿਸ ਰਸਤੇ ਪਾਇਆ ਹੈ ਕਿ ਸਾਰੇ ਦੁੱਖਾਂ ਦਾ ਮੂਲ ਜੋ ਸੁਭਾਵ ਹੈ, ਸੋ ਸਾਡਾ ਬਦਲ ਜਾਏ ਤੇ ਆਪਣੇ ਹੱਥ ਨਾਲ ਨਿਰਾ ਸੁਭਾਵ ਬਦਲਣਾ ਹੀ ਨਹੀਂ ਸਿਖਾਇਆ, ਸਗੋਂ ਆਪਣੇ ਰਸਤੇ ਪਾ ਦਿੱਤਾ ਹੈ ਕਿ ਸਾਡੀ ਭੂਤ ਬਿਰਤੀ, ਸਾਡਾ ਮਨੁੱਖ ਸੁਭਾਵ ਵਾਹਿਗੁਰੂ ਦੇ ਨੇੜੇ ਹੋ ਕੇ ਆਪੇ ਹੀ ਦੇਵ ਸੁਭਾਵ ਹੋ ਜਾਵੇ। ਫਿਰ ਸਾਨੂੰ ਅਰਥ ਤੇ ਕਾਮ ਦੀ ਇੱਛਾ ਹੀ ਚੁੱਕ ਜਾਵੇ। ਅਸੀਂ ਇਸ ਲੋੜ ਤੋਂ ਬੇਲੋੜ ਹੋ ਕੇ ਸੱਚੇ ਸ਼ਾਹ ਹੋ ਜਾਈਏ। ਫਿਰ ਕੇਵਲ ਇੱਥੇ ਹੀ ਨਹੀਂ ਟਿਕਾਇਆ, ਨਾਲ ਪਰਮੇਸ਼ਰ ਜੀ ਦੇ ਇਸ ਬਿਰਦ ਦਾ ਲੜ ਵੀ ਫੜਾ ਦਿੱਤਾ ਹੈ ਕਿ ਉਹ ਆਪਣੇ ਪਿਆਰਿਆਂ ਦੇ ਨਾਮ ਵਾਲਿਆਂ ਦੇ ਕਾਰਜ ਆਪ ਸਵਾਰਦਾ ਹੈ, ਉਹਨਾਂ ਨੂੰ ਕਦੇ ਥੁੜਾਉਂਦਾ ਨਹੀਂ, ਭਗਤਾਂ ਦਾ ਕਿਹਾ ਮੰਨਦਾ ਹੈ ਤੇ ਬਿਰਦ ਪਾਲਦਾ ਹੈ। ਗੱਜਣ ਬੋਲਿਆ, ਭਰਾਵਾ, ਬਹੁਤੇ ਪਦਾਰਥ ਪਾ ਕੇ ਆਦਮੀ ਨੂੰ ਸੁੱਤੇ ਹੀ ਹੰਕਾਰ ਚੜ੍ਹਦਾ ਹੈ, ਕੌਣ ਹੈ ਜੋ ਇਸ ਅਸਰ ਤੋਂ ਬਚਦਾ ਹੈ?